अमुल भंडार ते परमेश्वर दे ओ भंडारे जेड़े ए नाम दा व्यापार करन वाले नूं ओ दिंदा है ओह भी अमोलक ने जेड़े कदे मुकदे नहीं हन।
अमुल आवह अमुल ला जाहे
अमुल अमोलक विचारां वाले चंगे विचारां वाले लोग सत संगत विच आउंदे ने उन्हां दे विचार भी अमुल ने जेड़े सत संगत विच आउंदे ने इथे आके फिर की करदे ने इन्हां विचों जेड़े आए ने इन्हां विचों भी ओ अमुल ने जेड़े गुरु के अमोलक विचारां नूं अपनी बुद्धि रूपी पल्ले विच बन के लै जांदे ने। अमुल आवे अमुल लै जाए ओ गुरु के अमोलक विचारां नूं अपने बुद्धि रूपी पल्ले विच बन के लै जांदे हन।
अमुल पाए अमुला समाहे
ते फिर ओ उन्हां अमोलक जेड़े बचन ने उन्हां बचनां नाल पाए प्यार करदे ने ते प्यार करके एक दिन ऐसा आउंदा है जदों ओ अमोलक वाहिगुरु अमुला जिस दा कोई मुल नहीं है उस विच समाहे समा जांदे हन।
अमुल धर्म अमुल दीबान
धर्म गुरु पातशाह जी कहंदे ने उन्हां दा धर्म भी अमुल है। याद रखियो ये जेड़े धर्म है ना हिंदू धर्म है मुसलमान धर्म है फलाना धर्म है निरे झगड़िया के कारण जेड़े बंदगी करने वाले लोग ने उन्हां दा धर्म की है सर्व धर्म में श्रेष्ठ धर्म हर को नाम जप निर्मल कर्म ये नाम जपने वाले दा धर्म है जेड़े बंदगी करते वो झगड़ा नहीं करते उत्थे तां जे धार्मिक मंदिर दी नहीं रखनी है ते गुरु अर्जन देव साहब कहते हैं आ भाई साईं मियां मीर तू रब दा प्यारा है इस मंदिर दी नहीं तू रखेगा उत्थे जे गुरु साहब ने कृपा करनी है तां कहते आप पीर बुद्धू शाह नूं नवाज दे। याद रखियो गुरु अर्जन गुरु गोबिंद सिंह साहब जी दे पावन दीदार करन लई जदों सतगुरु पातशाह का जन्म हुंदा है पटना साहब विच ते भिखण शाह उधर नूं पटना साहब वाल मुख करके नमाज पढ़ता है उहदे चेले तां कहिंदे काफर हो गया पर वह कहिंदा काफर नहीं हां मैं अज अल्लाह पटने विच आ गया है। तो आप दीदार करन लई जांदे दो कुजियां लैके जांदे संकल्प कर लैंदे ने मन विच कि यह कुजी हिंदू दी है यह मुसलमान दी है और मैं देखना है कि जेड़ी कुजी ते पातशाह हाथ रखणगे इहदा मतलब है उहदी रखवाली करनगे ते जिहदे ते हाथ ना रखिया उहदे वह उल्ट होणगे। पर साहिब सतगुरु सच्चे पातशाह अजे कुछ दिनों की शरीरक अवस्था है जदों मामा कृपाल चंद जी लैके आउंदे ते भिखण शाह जी दोवें कुजियां आके कर देंदे ते सतगुरु पातशाह दोहां ते दोवें हाथ रख दिंदे उहदा मतलब है मेरे लिए कोई दूजा नहीं मेरे लिए सब इक्को जिहे ने। तो साहिब सतगुरु पातशाह जी कहंदे ने पावन बाणी विच कि उन्हां दा धर्म अमुल है ते उन्हां दा जिहड़ा आसरा है दीवान आसरा वह भी अमुल है। अमुल धर्म अमुल दीवान याद रखियो असी किस दे आसरे जीउंदे आ पहले तो इत्थे देखो आके क्योंकि यह बाणी रोशनी है इस रोशनी चो असी अपने आप नूं वेखणा। अज तक अफसोस इस गल दा है कि असी इस बाणी नूं पढ़दे तां रहे पर इस बाणी चो अपने आपे नूं नहीं वेख सके बाणी दी रोशनी विच अपने आप नूं वेखणा। हुण साहिब सतगुरु पातशाह जी पावन बाणी च कहिंदे ने अमुल दीवान उन्हां नाम रसीए पुरशां दा आसरा अमुल है। वो किस ते आसरा रखदे ईश्वर ते जन की टेक तेरा नाम आधार ज्यों अंधले हर नाम लकटी टोहणी और रहो साहिब की टेक न मोहै मोहणी मैं अंधले की टेक तेरा नाम खुंदकारा मैं गरीब मैं मस्कीन तेरा नाम है आधारा। उन्हां दा आधार उन्हां दा आसरा ईश्वर दा नाम है पर असी ਕਿਸੇ ਦਾ ਧਨ ਤੇ ਆਸਰਾ ਹੈ, ਕੋਈ ਪੁੱਤਰਾਂ ਦਾ ਆਸਰਾ ਲਾਈ ਬੈਠਾ, ਕੋਈ ਮਾਂ ਬਾਪ ਦਾ ਆਸਰਾ ਲਾਈ ਬੈਠਾ, ਕੋਈ ਆਪਣੇ ਮਿੱਤਰਾਂ ਦਾ ਆਸਰਾ ਲਾਈ ਬੈਠਾ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕੀ ਕਹਿੰਦੇ ਨੇ, ਕਹਿੰਦੇ ਧਿਆਨ ਰੱਖੋ, ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ, ਸਾਕ ਵੀ ਫੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲਗੇ ਨਾ ਤਤੀ ਵਾਓ। ਪਿਆਰਿਓ, ਆਸਰਾ ਈਸ਼ਵਰ ਦਾ ਵੱਡਾ ਹੈ। ਰੱਬ ਦੇ ਪਿਆਰੇ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ। ਉਹ ਰੱਬ ਦੇ ਰੰਗ ਵਿੱਚ, ਰੱਬ ਦੇ ਪਿਆਰ ਵਿੱਚ ਬੇਪਰਵਾਹ ਹੋ ਜਾਂਦੇ ਨੇ। ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੈ ਨਾ ਏ, ਉਹ ਉਸਦਾ ਆਸਰਾ ਤੱਕਦੇ ਨੇ, ਕਿਉਂਕਿ ਦੁਨੀਆਂ ਦੇ ਤਮਾਮ ਆਸਰੇ ਟੁੱਟ ਜਾਂਦੇ ਨੇ, ਈਸ਼ਵਰ ਦਾ ਆਸਰਾ ਟੁੱਟਦਾ ਨਹੀਂ। ਬਾਣੀ ਦੇ ਬਚਨ ਨੇ ਸਤਿਗੁਰੂ ਕਹਿੰਦੇ ਨੇ ਪਾਵਨ ਬਾਣੀ ਵਿੱਚ, ਚੜ ਚੱਖੜ ਆਹਾੜ ਲਹਿਰੀ ਵਹਿਣ ਲਖੇਸਰੀ, ਸਤਿਗੁਰ ਸੋਂ ਆਲਾਏ ਬੇੜੇ ਡੁੱਬਣ ਨਾ ਹੈ ਭਾਉ। ਜਦੋਂ ਕੋਈ ਡੁੱਬਦੇ ਬੇੜੇ ਚ ਬੈਠਾ ਸਤਿਗੁਰੂ ਨੂੰ ਆਵਾਜ਼ ਦਿੰਦਾ ਹੈ, ਫਿਰ ਉਸਦਾ ਬੇੜਾ ਡੁੱਬਣ ਦਾ ਡਰ ਨਹੀਂ ਰਹਿੰਦਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜਿਹੜਾ ਆਸਰਾ ਹੈ ਉਹ ਵੀ ਅਮੁੱਲ ਹੈ। ਅਮੁੱਲ ਧਰਮ ਅਮੁੱਲ ਦੀਵਾਨ, ਉਹਨਾਂ ਦਾ ਧਰਮ ਵੀ ਅਮੁੱਲ ਹੈ, ਉਹਨਾਂ ਦਾ ਆਸਰਾ ਵੀ ਅਮੁੱਲ ਹੈ। ਅਗਲੀ ਪੰਕਤੀ ਚ ਆਪ ਫਰਮਾਨ ਕਰਦੇ ਹਨ,
ਅਮੁੱਲ ਤੁਲ ਅਮੁੱਲ ਪਰਵਾਨ।
ਯਾਦ ਰੱਖਿਓ, ਤੁਲ ਤੁਲਾ ਤੱਕੜੀ, ਉਹਨਾਂ ਦੀ ਜਿਹੜੀ ਵਿਚਾਰ ਰੂਪੀ ਤੱਕੜੀ ਹੈ ਉਹ ਵੀ ਅਮੁੱਲ ਹੈ। ਉਹਨਾਂ ਦਾ ਨਾਮ ਰੂਪੀ ਪ੍ਰਵਾਨ ਜਿਹੜਾ ਵੱਟਾ ਹੈ ਉਹ ਵੀ ਅਮੁੱਲ ਹੈ। ਜਿਸ ਨਾਮ ਨੂੰ ਜਪ ਕੇ ਉਹ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ ਉਹਨਾਂ ਦੀ ਉਹ ਵਿਚਾਰ ਰੂਪੀ ਤੱਕੜੀ ਅਮੁੱਲ ਹੈ। ਉਹਨਾਂ ਨੇ ਆਪਣੇ ਵਿਚਾਰਾਂ ਨਾਲ, ਆਪਣੀ ਸੋਚ ਨਾਲ ਆਪਣੇ ਸਾਰੇ ਜੀਵਨ ਨੂੰ ਨਾਮ ਨਾਲ ਜੋੜਿਆ ਹੈ। ਅਗਲੀ ਪੰਕਤੀ ਚ ਪਾਤਸ਼ਾਹ ਕਹਿ ਰਹੇ ਹਨ, ਭਾਈ
ਅਮੁੱਲ ਬਖਸ਼ੀਸ ਅਮੁੱਲ ਨੀਸਾਨ।
ਧੰਨ ਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਤੇ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਵੀ ਅਮੁੱਲ ਹੈ। ਚਾਰਿਓ, ਅਸੀਂ ਤਾਂ ਬਖਸ਼ਿਸ਼ ਲੱਭਦੇ ਫਿਰਦੇ, ਅਸੀਂ ਲੋਕ ਕਹਿੰਦੇ ਸਾਡੇ ਤੇ ਬਖਸ਼ਿਸ਼ ਹੋ ਜਾਏ, ਪਰ ਨਾਮ ਜਪੇ ਬਿਨਾਂ ਬਖਸ਼ਿਸ਼ ਹੁੰਦੀ ਨਹੀਂ। ਮੈਂ ਪਵਿੱਤਰ ਬਾਣੀ ਚ ਐਸੇ ਬਚਨ ਪੜ੍ਹੇ ਕਿ ਜਿਹੜਾ ਮੂਰਖ ਹੈ ਨਾ, ਮੂਰਖ ਉਹ ਵੀ ਨਾਮ ਜਪ ਕੇ ਬਾਣੀ ਪੜ੍ਹ ਕੇ ਚਾਰ ਵੇਦਾਂ ਦਾ ਵਕਤਾ ਹੋ ਜਾਂਦਾ ਹੈ। ਸਤਿਗੁਰੂ ਦੇ ਬਚਨ ਨੇ, ਜਾਂ ਕਾ ਸਿਮਰਨ ਮੂਰਖ ਚਤਰ, ਜਾਂ ਕਾ ਸਿਮਰਨ ਕੁਲਹਿ ਉਦਰ, ਜਾਂ ਕਾ ਸਿਮਰਨ ਨਹੀਂ ਸੰਤਾਪ, ਜਾਂ ਕਾ ਸਿਮਰਨ ਕਵਲਾ ਦਾਸ। ਕਵਲਾ ਕਹਿੰਦੇ ਨੇ ਮਾਇਆ ਨੂੰ, ਮਾਇਆ ਦਾਸੀ ਹੋ ਜਾਂਦੀ ਹੈ, ਉਹਦੇ ਅੰਦਰ ਸੰਤਾਪ ਪੀੜਾ ਕੋਈ ਨਹੀਂ ਰਹਿੰਦੀ। ਜਾਂ ਕਾ ਸਿਮਰਨ ਨਹੀਂ ਸੰਤਾਪ, ਜਾਂ ਕਾ ਸਿਮਰਨ ਕਵਲਾ ਦਾਸ। ਆਪ ਕਹਿੰਦੇ ਨੇ ਪਾਤਿਤ ਪਾਵਨ ਨਾਮ ਹਰੀ, ਕੋਟ ਭਗਤ ਉਧਾਰ ਕਰੀ, ਹਰ ਦਾਸ ਦਾਸਾ ਦੀਨ ਸਰਣ, ਨਾਨਕ ਮਾਥਾ ਸੰਤ ਚਰਨ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਮੁੱਲ ਹੈ ਉਹਨਾਂ ਦੀ ਬਖਸ਼ਿਸ਼ ਜਿਹੜੀ ਉਹਨਾਂ ਤੇ ਹੁੰਦੀ ਹੈ, ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ। ਉਹਨਾਂ ਨੂੰ ਜਿਹੜਾ ਪ੍ਰਵਾਨਾ ਮਿਲਿਆ ਦਰਗਾਹ ਚ ਨਾਮ ਦਾ, ਉਹ ਵੀ ਅਮੁੱਲ ਹੈ, ਕਿਉਂਕਿ ਉਹ ਅਮੁਲਕ ਨਾਮ ਨਾਲ ਜੁੜੇ, ਇਸ ਕਰਕੇ ਹੀ ਉਹਨਾਂ ਤੇ ਬਖਸ਼ਿਸ਼ਾਂ ਹੋ ਰਹੀਆਂ ਹਨ।
ਅਮੁੱਲ ਕਰਮ ਅਮੁੱਲ ਫੁਰਮਾਨ।
ਕਰਮ ਉਹਨਾਂ ਦਾ ਕੰਮ ਜਿਹੜਾ ਉਹ ਕਰਦੇ ਨੇ ਉਹ ਵੀ ਅਮੁੱਲ ਹੈ। ਸਾਰੇ ਕੰਮਾਂ ਤੋਂ ਚੰਗਾ ਕੰਮ ਹਰ ਕੋ ਨਾਮ ਜਪ ਨਿਰਮਲ ਕਰਮ, ਸੋ ਕਿਸ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹੋ ਮਨ ਜਾਗੈ, ਏਕੋ ਸਿਮਰ ਨਾ ਦੂਜਾ ਭਾਉ, ਸੰਤ ਸੰਗ ਜਪ ਕੇਵਲ ਨਾਉ। ਨਾਮ ਜਪਣਾ ਸਭ ਤੋਂ ਉੱਤਮ ਕਰਮ ਹੈ। ਜਿਸ ਚੀਜ਼ ਲਈ ਤੁਸੀਂ ਤਰਸਦੇ ਹੋ, ਨਾਮ ਜਪਣ ਵਾਲੇ ਨੂੰ ਬੜੀ ਸੌਖਿਆ ਪ੍ਰਾਪਤ ਹੋ ਜਾਂਦੀ। ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਕਹਿੰਦੇ ਰੱਬ ਪਾਉਣਾ ਪੈਸੇ ਨਾ ਖਰੀਦ ਸਕਦੇ ਹੋ, ਨਾ ਪੈਸੇ ਨਾ ਮਿਲਦਾ, ਆਪਣੀ ਬਲੀ ਚੜਾ ਦਿਓ ਤਾਂ ਵੀ ਨਹੀਂ ਮਿਲਦਾ, ਪਰ ਨਾਮ ਜਪਣ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਥਨ ਕਰਦੇ ਨੇ ਜੋਗ ਨਾ ਭਗਵੀ ਕੰਪਣੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਆ ਸਤਿਗੁਰ ਕੈ ਉਪਦੇਸ਼। ਸਤਿਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਨਾਮ ਜਪਣ ਨਾਲ ਘਰੇ ਬੈਠਾ ਹੀ ਮਨੁੱਖ ਜੋਗ ਨੂੰ ਪ੍ਰਾਪਤ ਹੋ ਜਾਂਦਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਨ੍ਹਾਂ ਦਾ ਕਰਮ ਕੰਮ ਨਿਰਮਲ ਹੈ। ਅੱਗੋਂ ਅਮੁੱਲ ਫੁਰਮਾਨ, ਜਿਹੜਾ ਉਹ ਲੋਕਾਂ ਨੂੰ ਫੁਰਮਾਨ ਕਰਦੇ ਉਹ ਵੀ ਨਿਰਮਲ ਹੈ, ਉਹ ਵੀ ਅਮੁੱਲਕ ਹੈ, ਕਿਉਂਕਿ ਉਹ ਲੋਕਾਂ ਨੂੰ ਕੇਵਲ ਨਾਮ ਦੀ ਗੱਲ ਕਰਦੇ ਨੇ। ਜਿਹੜੇ ਰੱਬ ਦੇ ਪਿਆਰੇ ਨੇ ਉਹ ਇਹੀ ਗੱਲ ਕਰਦੇ ਨੇ, ਭਾਈ ਨਾਮ ਜਪੋ, ਨਾਮ ਨਾਲ ਜੁੜੋ, ਨਾਮ ਜਪੋ, ਨਾਮ ਆਰਾਧੋ। ਕਿਤੇ ਆਪ ਪਾਵਨ ਬਾਣੀ ਚ ਐਸੇ ਬਚਨ ਕਹਿੰਦੇ ਨੇ ਕਿ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਕਿਤੇ ਆਪ ਕਹਿੰਦੇ ਨੇ ਸਾਧ ਕਾ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕਾ ਸੰਗ ਕਲੂਖਤ ਹਰੈ, ਸਾਧ ਕਾ ਸੰਗ ਨਰਕ ਪਰ ਹਰੈ, ਸਾਧ ਕਾ ਸੰਗ ਈਹਾ ਊਹਾ ਸੁਹੇਲਾ, ਸਾਧ ਸੰਗ ਬਿਸਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧ ਕਾ ਸੰਗ ਨਾ ਵਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਧਰੈ ਸਾਧ ਸੁਨ ਰਸੈ। ਸਾਧ ਦੀ ਰਸਨਾ ਤੋਂ ਨਾਮ ਰੂਪੀ ਕੰਮ ਸੁਣਨ ਕਰਕੇ, ਈਸ਼ਵਰ ਦਾ ਨਾਮ ਸੁਣਨ ਕਰਕੇ ਜੀਵ ਦਾ ਉਧਾਰ ਹੋ ਜਾਂਦਾ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਕਰਮ, ਉਹ ਕਿਰਪਾ ਜਿਹੜੀ ਉਹਨਾਂ ਤੇ ਹੋਈ ਹੈ, ਅਮੁੱਲ ਕਰਮ, ਉਹ ਵੀ ਅਮੁੱਲਕ ਹੈ। ਅਮੁੱਲ ਫੁਰਮਾਨ, ਜਿਹੜਾ ਈਸ਼ਵਰ ਦਾ ਫੁਰਮਾਨ ਉਹਨਾਂ ਨੂੰ ਹੁਕਮ ਹੋਇਆ ਹੈ ਨਾਮ ਜਪਣ ਦਾ, ਉਹ ਵੀ ਅਮੁੱਲਕ ਹੈ।
ਅਮੁੱਲ ਅਮੁੱਲ ਆਖਿਆ ਨਾ ਜਾਏ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਈਸ਼ਵਰ ਅਮੁੱਲ ਹੈ, ਅਮੁੱਲੋ, ਉਸਦਾ ਕੋਈ ਮੁੱਲ ਨਹੀਂ, ਅਮੁੱਲ ਕੋਈ ਮੁੱਲ ਨਹੀਂ, ਅਮੁੱਲਕ ਹੈ। ਫਿਰ ਇਹ ਵੀ ਕਿਹਾ ਨਹੀਂ ਜਾ ਸਕਦਾ ਕਿ ਉਹ ਅਮੁੱਲਕ ਹੈ, ਇਹ ਕਹਿਣਾ ਵੀ ਆਪਣੇ ਸਿਰ ਤੇ ਬੋਝ ਲੈਣਾ ਹੈ। ਅਸੀਂ ਉਸ ਲਈ ਜਦੋਂ ਕੋਈ ਕਹੇਗਾ ਨਾ, ਉਸ ਲਈ ਜਦੋਂ ਪਾਲੇਗਾ ਉਸਨੂੰ, ਉਹਨੂੰ ਪੁੱਛੋਗੇ ਕੈਸਾ ਹੈ, ਫਿਰ ਉਹ ਕੁਝ ਕਹਿ ਨਹੀਂ ਸਕਦਾ, ਚੁੱਪ ਰਹਿ ਜਾਂਦਾ। ਬਾਣੀ ਚ ਬਚਨ ਆਇਆ, ਹਰ ਜਸ ਕਹਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੁਣ ਜੇ ਕਿਸੇ ਨੂੰ ਪ੍ਰਾਪਤੀ ਹੋ ਗਈ, ਉਹਨੂੰ ਪੁੱਛੋ ਦੱਸ ਭਾਈ ਤੁਹਾਡੀ ਸਟੇਜ ਉਹਦੇ ਬਰਾਬਰ ਹੈ ਨਹੀਂ, ਤੁਹਾਨੂੰ ਉਹ ਦੱਸੇਗਾ ਤੇ ਤੁਹਾਡੀ ਸਮਝ ਵਿੱਚ ਗੱਲ ਆਏਗੀ ਨਹੀਂ। ਉਹ ਦੱਸ ਕੇ ਹੋ ਸਕਦਾ ਰਸ ਲੈ ਲਏ, ਕਿਉਂਕਿ ਉਹ ਤਾਂ ਈਸ਼ਵਰ ਦੀ ਗੱਲ ਕਰਦਾ ਰਸ ਲੈ ਲਏਗਾ, ਪਰ ਤੁਹਾਨੂੰ ਉਸ ਦੇ ਵਿੱਚੋਂ ਰਸ ਨਹੀਂ ਆਏਗਾ। ਤੁਹਾਨੂੰ ਰਸ ਕਦੋਂ ਆਏਗਾ? ਜਦੋਂ ਤੁਸੀਂ ਆਪ ਨਾਮ ਜਪਣ ਵੱਲ ਲੱਗੋਗੇ। ਜਪਦਿਆਂ ਜਪਦਿਆਂ ਇੱਕ ਦਿਨ ਨਾਮ ਚੋਂ ਰਸ ਆਏਗਾ, ਨਾਮ ਨਾਲ ਭਿੱਜ ਜਾਓਗੇ, ਐਸਾ ਰਸ ਆਏਗਾ ਕਿ ਸਭ ਭੁੱਲ ਜਾਏਗਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਮੁੱਲੋ ਅਮੁੱਲ ਆਖਿਆ ਨਾ ਜਾਏ, ਉਸ ਲਈ ਕੁਝ ਕਿਹਾ ਨਹੀਂ ਜਾ ਸਕਦਾ। ਜਿਨ੍ਹਾਂ ਨੇ ਪਾਇਆ ਉਹ ਚੁੱਪ ਰਹਿ ਗਏ, ਕਹਿ ਨਹੀਂ ਸਕੇ। ਚਾਹੇ ਫਰੀਦ ਨੂੰ ਪੁੱਛ ਲਓ, ਕਬੀਰ ਨੂੰ ਪੁੱਛ ਲਓ, ਰਵਿਦਾਸ ਨੂੰ ਪੁੱਛ ਲਓ, ਗੁਰੂ ਸਾਹਿਬਾਨ ਨੂੰ ਪੁੱਛ ਲਓ, ਕੁਛ ਨਹੀਂ ਕਹਿ ਸਕੇ। ਆ ਫਿਰ ਕਿੰਨੀ ਹੈਰਾਨੀ ਦੀ ਗੱਲ ਹੈ, ਬਹੁਤ ਕੁਝ ਕਹਿ ਗਏ ਨੇ, ਇੰਨਾ ਕੁਝ ਕਹਿ ਗਏ ਨੇ ਕਿ ਅਸੀਂ ਇਸ ਨੂੰ ਸੁਣ ਕੇ, ਇਹਨੂੰ ਪੜ੍ਹ ਕੇ, ਇਹਨੂੰ ਵਿਚਾਰ ਕੇ ਪਾ ਸਕਦੇ ਹਾਂ। ਇੰਨਾ ਕੁਝ ਕਹਿ ਗਏ ਨੇ ਪਰ ਫਿਰ ਵੀ ਕਹਿੰਦੇ ਨੇ ਮੈਂ ਕਹਿ ਨਹੀਂ ਸਕਿਆ। ਫਿਰ ਵੀ ਕਹਿੰਦੇ ਨੇ ਤੂੰ ਦਰਿਆ ਉਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਂ। ਕਹਿੰਦੇ ਨੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਬੇਅੰਤ ਹੈ, ਤੂੰ ਬੇਅੰਤ ਕੋ ਵਿਰਲਾ ਜਾਣ। ਕਹਿ ਵੀ ਰਹੇ ਨੇ, ਉਹਦਾ ਆਨੰਦ ਵੀ ਦੱਸ ਰਹੇ ਨੇ, ਪਰ ਪਿਆਰਿਓ ਫਿਰ ਵੀ ਕਹਿੰਦੇ ਨੇ ਪੁੱਛਿਆ ਭਿਖਣ ਜੀ ਨੂੰ ਦੱਸੋ ਤੁਸੀਂ, ਕਹਿਣ ਲੱਗੇ ਕੀ ਦੱਸਾਂ, ਰਸਨਾ ਰਮਤ ਸੁਣਤ ਸੁਖ ਸਰਵਨਾ, ਚਿਤ ਚੇਤੇ ਸੁਖ ਹੋਈ, ਕਹੋ ਭਿਖਣ ਦੋ ਨੈਣ ਸੰਤੋਖੇ ਜਾ ਦੇਖਾ ਤੈ ਸੋਈ। ਕਹਿੰਦੇ ਬਸ ਜਦੋਂ ਮੈਂ ਰਸਨਾ ਨਾਲ ਉਚਾਰਦਾ ਮੈਨੂੰ ਸੁਖ ਮਿਲਦਾ, ਜਦੋਂ ਮੈਂ ਕੰਨਾਂ ਨਾਲ ਉਹਦਾ ਨਾਮ ਸੁਣਦਾ ਮੈਨੂੰ ਸੁਖ ਮਿਲਦਾ, ਜਦੋਂ ਮੈਂ ਚਿੱਤ ਵਿੱਚ ਉਹਦੇ ਨਾਮ ਨੂੰ ਚੇਤੇ ਕਰਦਾ ਮੈਨੂੰ ਸੁਖ ਮਿਲਦਾ, ਬਸ ਜਦੋਂ ਅੱਖਾਂ ਬੰਦ ਕਰ ਲੈਂਦਾ ਜਿੱਥੇ ਤੱਕ ਮੇਰੀ ਸੁਰਤ ਜਾਂਦੀ ਹੈ ਮੈਂ ਉਸ ਨੂੰ ਹੀ ਵੇਖਣਾ ਕਰਦਾ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਪਾ ਲਿਆ, ਸਾਡੀ ਨਹੀਂ। ਅਸੀਂ ਤਾਂ ਅੱਖਾਂ ਬੰਦ ਕਰਦੇ ਤੇ ਸੁਰਤ ਕਿਤੇ ਹੋਰ ਹੀ ਚਲੀ ਜਾਂਦੀ, ਗੁਟਕਾ ਹੱਥ ਵਿੱਚ ਹੁੰਦਾ, ਰਸਨਾ ਤਾਂ ਵਾਹਿਗੁਰੂ ਵਾਹਿਗੁਰੂ ਕਹਿ ਰਹੇ, ਅੱਖਾਂ ਬੰਦ ਕੀਤੀਆਂ, ਸੁਰਤ ਕਿਤੇ ਹੋਰ ਚਲੀ ਗਈ, ਪਤਾ ਹੀ ਨਹੀਂ ਕਿੱਥੇ ਚਲੀ ਗਈ। ਕਈ ਵਾਰੀ ਪਾਠ ਸ਼ੁਰੂ ਕਰਦੇ ਹੋ ਨਾ, ਇੱਕ ਓਅੰਕਾਰ ਤੋਂ ਸ਼ੁਰੂ ਕਰ ਲੈਂਦੇ ਹੋ ਤੇ ਜਦੋਂ ਪਹੁੰਚਦੇ ਹੋ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਪਤਾ ਹੀ ਉੱਥੇ ਜਾ ਕੇ ਲੱਗਦਾ ਸਮਾਪਤੀ ਹੋ ਗਈ। ਨਹੀਂ ਹੁੰਦੀ ਤਾਂ ਹੁੰਦੀ ਹੈ ਨਾ, ਤਾਂ ਪਤਾ ਹੀ ਨਹੀਂ ਵਿੱਚ ਕਿੱਧਰ ਖੋਏ ਰਹੇ, ਉਹਦੇ ਵਿੱਚ ਧਿਆਨ ਨਹੀਂ ਸੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਇਤਨਾ ਅਮੁੱਲ ਹੈ ਕਿ ਉਸ ਨੂੰ ਆਖਿਆ ਨਹੀਂ ਜਾ ਸਕਦਾ। ਅਗਲੀ ਪੰਕਤੀ ਚ ਆਪ ਕਹਿੰਦੇ ਹਨ,
ਆਖ ਆਖ ਰਹਿ ਲਿਵਲਾਏ,
ਅਨੇਕਾਂ ਲੋਕ ਆਖ ਆਖ ਕੇ ਕਹਿ ਕਹਿ ਕੇ ਕੁਝ ਕਹਿ ਰਹੇ ਨੇ, ਕੁਝ ਕਹਿ ਕੇ ਚਲੇ ਗਏ, ਕੁਝ ਉਹਦੇ ਨਾਮ ਨੂੰ ਕਹਿ ਕਹਿ ਕੇ ਆਪਣੀ ਬਿਰਤੀ ਨੂੰ ਉਸ ਵਿਚ ਲਗਾਉਣਾ ਕਰ ਰਹੇ ਹਨ।
ਆਖ ਵੇਦ ਪਾਠ ਪੁਰਾਣ,
ਵੇਦ ਪਾਠ ਵੀ ਉਸ ਨੂੰ ਹੀ ਕਹਿੰਦਾ ਹੈ, ਵੇਦ ਪੜੋ ਉਸ ਦੀ ਗੱਲ ਕਰਦਾ, ਪੁਰਾਣ ਪੜੋ, 18 ਪੁਰਾਣ ਮੰਨੇ ਗਏ ਨੇ ਹਿੰਦੁਸਤਾਨ ਵਿਚ, ਉਹ ਪੁਰਾਣ ਪੜੋ ਤਾਂ ਵੀ ਉਸ ਦੀ ਗੱਲ ਕਰਦੇ। ਵੇਦਾਂ ਦੇ ਪੜਨ ਵਾਲੇ ਵੇਦ ਪਾਠੀ ਅਤੇ ਪੁਰਾਣਾਂ ਦੇ ਪੜਨ ਵਾਲੇ, ਪੁਰਾਣਾਂ ਦਾ ਪਾਠ ਕਰਨ ਵਾਲੇ ਲੋਕ, ਉਹਨਾਂ ਨੂੰ ਪੜਨ ਵਾਲੇ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਈਸ਼ਵਰ ਨੂੰ ਆਖ ਹੈ, ਆਖਣਾ ਕਰਦੇ ਹਨ, ਭਾਵ ਉਹਦਾ ਨਾਮ ਜਪਦੇ ਨੇ, ਉਹਦੀ ਗੱਲ ਸੰਸਾਰ ਦੇ ਲੋਕਾਂ ਨੂੰ ਕਹਿੰਦੇ ਹਨ।
ਆਖ ਪੜੇ ਕਰਹਿ ਵਿਖਿਆਣ,
ਪੜੇ ਲਿਖੇ ਲੋਕ ਜਿਹੜੇ ਨੇ, ਵਿਚਾਰਵਾਨ ਲੋਕ ਜਿਹੜੇ, ਧਾਰਮਿਕ ਗ੍ਰੰਥਾਂ ਦੇ ਪੜਨ ਵਾਲੇ ਲੋਕ, ਜਿਹੜੇ ਵਿਖਿਆਨ ਕਰਕੇ ਵੀ ਦੂਸਰੇ ਨੂੰ ਦੱਸਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਉਹ ਵੀ ਉਸ ਪਰਮੇਸ਼ਵਰ ਨੂੰ ਆਖਣਾ ਕਰਦੇ ਹਨ, ਭਾਵ ਉਸ ਦੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਨੇ, ਲੋਕਾਂ ਨੂੰ ਕਹਿ ਰਹੇ ਨੇ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਨੂੰ ਕਹਿੰਦੇ ਹਨ।
ਆਖ ਬਰਮੇ ਆਖ ਇੰਦ,
ਬਰਮੇ ਇੱਕ ਬਰਮਾ ਨਹੀਂ, ਕਰੋੜਾਂ ਬਰਮੇ ਬਾਣੀ ਕਹਿੰਦੀ ਹੈ, ਕੋਟ ਬਰਮੇ ਜਗ ਸਾਜਣ ਲਾਏ, ਇੰਦਰ ਦੇਵਤਾ ਵੀ ਉਸ ਨੂੰ ਕਹਿੰਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ।
ਆਖ ਗੋਪੀ ਤਾ ਗੋਵਿੰਦ,
ਗੋਪੀ ਇੰਦਰੀਆਂ ਤੇ ਗੋਵਿੰਦ ਇਹਨਾਂ ਇੰਦਰੀਆਂ ਦਾ ਮਾਲਕ ਮਨ, ਇਹ ਵੀ ਉਸ ਈਸ਼ਵਰ ਨੂੰ ਕਹਿੰਦੇ ਨੇ। ਗੋਪੀ ਗੋਪੀਆਂ ਤੇ ਗੋਵਿੰਦ ਕ੍ਰਿਸ਼ਨ, ਗੋਪੀਆਂ ਬਣ ਕੇ ਕ੍ਰਿਸ਼ਨ ਭਗਵਾਨ ਦੇ ਜਸ ਨੂੰ ਗਾ ਰਹੀਆਂ ਹਨ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅੱਗੇ ਕਹਿ ਰਹੇ ਹਨ,
ਆਖ ਈਸ਼ਰ ਆਖ ਸਿੱਧ,
ਆਪ ਜੀ ਕਹਿੰਦੇ ਗੋਪੀਆਂ ਵੀ ਗਵਾਉਂਦੀਆਂ ਨੇ, ਆਖ ਗੋਪੀ ਤੈ ਗੋਵਿੰਦ, ਕ੍ਰਿਸ਼ਨ ਵੀ ਉਸਦੇ ਜਸ ਨੂੰ ਗਾਉਂਦਾ। ਕਹਿੰਦੇ ਜਿਹੜਾ ਸ਼ਿਵਜੀ ਹੈ ਇਹ ਵੀ ਉਸਦੇ ਜਸ ਨੂੰ ਗਾਉਂਦਾ, ਤੇ ਐ ਸਿੱਧੋ ਤੁਸੀਂ ਵੀ ਉਸਦੇ ਜਸ ਨੂੰ ਗਾ ਰਹੇ ਹੋ।
ਆਖ ਕੇਤੇ ਕੀਤੇ ਬੁੱਧ,
ਤੇ ਕਿੰਨੇ ਐਸੇ ਲੋਕ ਨੇ ਜਿਹੜੇ ਬੁੱਧੀਵਾਨ ਨੇ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਪਰਮੇਸ਼ਵਰ ਦੇ ਪੈਦਾ ਕੀਤੇ ਹੋਏ ਕੇਤੇ ਬੁੱਧ, ਕਿੰਨੇ ਬੁੱਧੀਵਾਨ ਲੋਕ ਉਸ ਪਰਮੇਸ਼ਵਰ ਦੇ ਜਸ ਨੂੰ ਆਖਣਾ ਕਰਦੇ ਹਨ।
ਆਖ ਦਾਨਵ ਆਖ ਦੇਵ,
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ, ਜਿਹੜੇ ਨਾਮ ਜਪਣ ਵਾਲੇ ਨੇ ਨਾ, ਥੋੜਾ ਬਹੁਤਾ ਬਾਣੀ ਪੜਨ ਵਾਲੇ ਨੇ, ਉਹ ਦੂਜੇ ਨੂੰ ਸੋਚਦੇ ਨੇ ਵੀ ਇਹ ਨਹੀਂ ਗਾਉਂਦਾ, ਇਹ ਨਹੀਂ ਰੱਬ ਤੇ ਇਤਬਾਰ ਕਰਦਾ, ਇਹ ਨਹੀਂ ਪੜਦਾ ਬਾਣੀ, ਇਹ ਨਹੀਂ ਜਾਂਦਾ ਗੁਰਦੁਆਰੇ, ਪਰ ਜਦੋਂ ਇਹ ਬਾਣੀ ਨੂੰ ਪੜੋਗੇ ਨਾ, ਉਦੋਂ ਪਤਾ ਚੱਲੇਗਾ, ਸਾਰੇ ਹੀ ਉਸਦਾ ਜਸ ਕਹਿੰਦੇ, ਸਾਰੇ ਹੀ ਉਸਦਾ ਜਸ ਕਹਿੰਦੇ। ਕੋਈ ਭਿਖਾਰੀ ਭਿਕਸ਼ਾ ਲੈਣ ਵਾਲਾ, ਉਹਦੇ ਲਈ ਤਾਂ ਰੱਬ ਉਹ ਹੀ ਹੈ ਨਾ ਜਿਹੜਾ ਭਿਕਸ਼ਾ ਦੇ ਦੇ, ਉਹ ਸਵੇਰੇ ਮੰਦਰ ਦੇ ਦਰਵਾਜ਼ੇ ਤੇ ਆ ਕੇ ਬੈਠ ਗਿਆ, ਭਿਕਸ਼ਾ ਪਾਤਰ ਫੈਲਾਇਆ ਤੇ ਕਿਸੇ ਨੇ ਪਾਈ ਪਾਈ ਦਿੱਤੀ, ਪੈਸਾ ਪੈਸਾ ਦਿੱਤਾ, ਅੱਗੇ ਚਲੇ ਗਏ, ਤੇ ਸ਼ਾਮ ਨੂੰ ਉਹ ਮੰਗਦਾ 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 ਕਿਤੇ ਐਸੀ ਜਗ੍ਹਾ ਚਲਿਆ ਗਿਆ ਜਿੱਥੇ ਲੋਕ ਸ਼ਰਾਬ ਪੀ ਕੇ ਬਾਹਰ ਨਿਕਲਦੇ ਸੀ। ਉਹ ਭਿਖਾਰੀ ਲਈ ਤਾਂ ਉਹੀ ਰੱਬ ਹੈ ਜਿਹੜਾ ਉਸਨੂੰ ਦਿੰਦਾ। ਹੁਣ ਅਸੀਂ ਕਹਿੰਦੇ ਰੱਬ ਸਾਡੇ ਚ ਵਸਦਾ ਹੈ, ਉਹਨੇ ਉਹਦੇ ਅੱਗੇ ਕਾਸਾ ਕੀਤਾ, ਕਹਿਣ ਲੱਗਾ ਮੈਨੂੰ ਅੱਲਾ ਦੇ ਨਾਂ ਤੇ ਕੁਝ ਦੇ ਦੇ, ਉਹਦੀ ਸ਼ਰਾਬ ਪੀਤੀ ਸੀ, ਹੋਸ਼ ਕੋਈ ਨਹੀਂ ਸੀ, ਕੱਢ ਕੇ ਦੱਸਾਂ ਤਾਂ ਨੋਟ ਤੇ ਕਾਸਾ ਕੀਤਾ। ਕਹਿਣ ਲੱਗਾ ਭਗਵਾਨ ਤੂੰ ਬੜਾ ਬੇਅੰਤ ਹੈ, ਪਤਾ ਮੰਦਰ ਦਾ ਦੱਸਦਾ ਰਹਿੰਦਾ ਸ਼ਰਾਬ ਦੇ ਠੇਕੇ ਤੇ, ਸ਼ਰਾਬ ਪੀਣ ਵਾਲਿਆਂ ਵਿੱਚ ਵੀ ਉਹੀ ਵਸਦਾ ਹੈ। ਇਹ ਸਾਡੀ ਲੋਕਾਂ ਦੀ ਸੋਚ ਹੈ ਕਿ ਅਸੀਂ ਭੈੜੇ ਲੋਕਾਂ ਨੂੰ ਨਫ਼ਰਤ ਕਰਦੇ ਹਾਂ। ਮਤ ਕਿਸੇ ਤੋਂ ਨਫ਼ਰਤ ਕਰਿਆ ਕਰੋ, ਜੀਵਨ ਦਾ ਆਨੰਦ ਤਾਂ ਹੈ ਜੇ ਬੁਰਿਆਂ ਨੂੰ ਚੰਗੇ ਬਣਾ ਸਕੋ, ਫਿਰ ਤੁਹਾਨੂੰ ਮੰਨੀਏ ਹਾਂ ਬਈ ਬੜੇ ਚੰਗੇ। ਜੇ ਇੱਥੇ ਕੋਈ ਕੇਸ ਕੱਟੇ ਵਾਲਾ ਗੁਰਦੁਆਰੇ ਆਏ, ਕਹਿੰਦੇ ਕੇਸ ਰੱਖ ਤੂੰ ਪਹਿਲਾਂ ਫਿਰ ਗੁਰਦੁਆਰੇ ਆਏ, ਨਹੀਂ ਉਹਨੂੰ ਕਹੋ ਆਇਆ ਕਰ, ਨਿੱਤ ਆਇਆ ਕਰ, ਉਹਨੂੰ ਸੇਵਾ ਤੇ ਲਾਓ, ਉਹਦੇ ਨਾਲ ਪਿਆਰ ਕਰੋ, ایک دن ایسا آئے گا وہ سب بدل جائے گا. پیار منکھ نو بدلتا ہے, نفرت نہیں بدلتی. تسی اپنے بچے نال نفرت کر کے دیکھو, بدل جائے گا؟ کدے نہیں. پیار کرو گے پیار اس نو بدل دے گا. صاحب ستگرو پاتشاہ پاون باڑی چ کہندے راکشس بھی آکھا دانو او دا جس کر دے, آکھا دیو دیوتے بھی اس دا جس کر دے ہن.
آکھا سر نر من جن سیو,
سر نر دیوتے منکھ تے تنگور پاتشاہ جی کہندے نے سارے اس دے جس نو سریوڑے بھی اس دے جس نو شیو مت والے شیو جی دے پجاری اس دے جس نو گاونا کردے ہن.
کتے آکھ ہے آکھن پاہے,
کنے ایسے ہن جڑے اس دے جس نو کہہ رہے ہیں تے کنے ایسے نے جڑے سن سن کے کہنا چاہندے ہیں, کہن وال پئے ہوئے ہیں, کہن لگے ہن کہ اسی بھی کہیے فلانا چنگا بن گیا اسی بھی بن گئے. کوئی ایسا نہیں جو چاہے میں ماڑا بن جاواں, سب دے من چ ایسی اچھا ہے میں چنگا بنا. پر پیارے ہو انہوں چنگا بنن دا موقع سنسار نہیں دیندا, اُدھے تو نفرت کیتی جاندی, انہوں برا کیا جاندا. یہ تو تن گرو نانک ہے جڑا پومیے چور دے گھر جا کے بھی رات کٹ دینا. یہ تو گرو نانک تن ہے جڑا کوڑے راکشس کول بھی چلے جاندا. یہ تو گرو نانک تن ہے جڑا سجن ٹھگ دے کول جا کے وہ جیون بدل دیندا ہے. گرو نانک کسی نال نفرت نہیں کرتا, گرو نانک سب نال پیار کرتا ہے تے سارے گرو نانک دے ہو جاندے. گرو نانک نو سوٹا مارنے والے بھی گرو نانک دے ہو جاندے. صاحب ستگرو پاتشاہ پاون بانی چ کہندے نے دیوتے منوک شیو مت دے پجاری اتے منی جان تمام اس دے جس نو کہہ رہے ہن.
کیتے کہہ کہہ اٹھ اٹھ جاہے,
کنے کہہ رہے ہیں, کنے کہہ کے کہن نو تیار نے کہہ رہے ہن اور کہنے والے پئے ہوئے ہیں کہ اسی بھی کہیے تو نیک بن جائیے. تے کنے ایسے ہیں جڑے کہہ کے سنسار تو اٹھ اٹھ کے چلے گئے, اس سنسار نو چھڈ گئے, اگے ایشور جا کے ابھید ہو گئے.
ایتے کیتے ہور کرے,
تن گرو پاتشاہ جی کہندے اینے جڑے اس نے پیدا کیتے تے ہور کرے ہیں جڑے ہور پیدا کرے گا. اگلی پنکتی چ کہندے ہن
تا آکھ نہ سکہ کئی کے,
تا پھر کوئی ورلا ورلا اودے جس نو کہے گا اودے تک پہنچ پائے گا تے تمام جیو اس تک پہنچ نہیں پاؤندے. ستگرو جی کہندے ہن
جے وڑ پاوے تے وڑ ہوئے,
جڈا اس نو ہونا پاونا چاہندا ہے, جڈا چاہندا میں اتنا ہو جاواں, او اتنا ہی ہو جاندا ہے. گرو نانک دیو صاحب دے جیون وچ ایک ساکھی آندی پیارے ہو, ستگرو نانک دیو آپ نارائن کلا دھار جگ میں پرورے ہو. تے کہانی کی آندی ہے, ایک جڑیاں نو ندیاں نے نا, انہاں ندیاں وچ آندا ہے کہ جنہ چاہے چھوٹا ہو جائے, جنہ چاہے اپنے شریر دا آکار ودا لے, اے نام جپنے والے کر سکدے. صاحب شری گرو نانک دیو مہاراج آپ پرمیشور روپ جدو سنسار دا رٹن کردے کردے آپ ایک جنگل وچ گزرے, تے جنگل وچ دور تک چلے گئے, کوئی پشو نہیں, کوئی پنچھی نہیں, درختاں نو بڑے بڑے پھل لٹک رہے, تے مردانے نو بھوک لگی آئی. کہنے لگا ستگرو بادشاہ آپ کرپا کرو, بڑے دنوں کا بھوکا ہوا, میرے تے دیا کرو, مینوں بھوک لگی ہے, پھل بڑے نے جنگل وچ. گرو پادشاہ کہنے لگے مردانے دور تائیں آپ آئے ہیں, نہ کوئی آپ پشو ملیا ہے, نہ پنچھی کی کتنے آواز سنی ہے, یہ جنگل بڑا خطرناک ہے, کتنے نہ جاؤ, اتنے بیٹھا رہو. پر مردانہ پکھلا ستایا ہوا گرو نانک صاحب نے کوڑا پھیکا بولدا بولدا, تو ستگرو پادشاہ آپ تو پون ہاری ہے, اسی پکھلے مارے ہوئے ہاں, تو ساڈے تے دیا کردا نہیں, کدھر میں جنگل چ مر گیا, میری کسی نے قبر بھی نہیں بنانی, اتنے کسی نے پوچھنا نہیں کون ڈوم کتنے مریا ہے, اس کر کے میں بھکا نہیں مرنا چاہتا, جنگل سے چلے گئے. اتہاس وچ ایسا ذکر آتا ہے کہ اتنے ایک بہت بڑا راکشس رہتا ہے جنگل وچ, جیڑی جیڑی دیہ ہے وہ اتہاس نے دو کو دی لکھی ہے, دو کو دی لمبی دیہ ہے, اور پیا ہے ان جدو دیکھا درخت ہلے, ان کیا دیکھا کوئی آیا ہے, مردانے نے پکڑیا نگار گیا, ان مردانہ سبوتا ہی لنگ گیا, ਬੇਨਤੀਆਂ ਕਰਦਾ ਸਤਿਗੁਰੂ ਪਾਤਸ਼ਾਹ ਦਇਆ ਕਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਭਾਈ ਵਾਲੇ ਨੂੰ ਕਹਿਣ ਲੱਗੇ ਭਾਈ ਵਾਲਾ ਮਰਦਾਨੇ ਨੂੰ ਰਾਕਸ਼ਸ ਨੇ ਨਿਗਲ ਲਿਆ ਹੈ ਮੈਂ ਉਹਨੂੰ ਛਡਾਉਣ ਲਈ ਜਾ ਰਿਹਾ ਤੂੰ ਇੱਥੇ ਰੁਕੀ ਮੇਰੀ ਉਡੀਕ ਕਰੀ ਇੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਚਲੇ ਗਏ ਇਤਿਹਾਸ ਲਿਖਦਾ ਕਿ ਗੁਰੂ ਨਾਨਕ ਸਾਹਿਬ ਨੂੰ ਵੀ ਉਸ ਦੇਵ ਨੇ ਨਿਗਲ ਲਿਆ ਜਦੋਂ ਗੁਰੂ ਨਾਨਕ ਸਾਹਿਬ ਨੂੰ ਨਿਗਲ ਲਿਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਪਹੁੰਚ ਗਏ ਮਰਦਾਨੇ ਦੇ ਪਾਸ ਲਏ ਤੇ ਗੁਰੂ ਪਾਤਸ਼ਾਹ ਨੇ ਕੀ ਕੀਤਾ ਜਿਹੜੀ ਆਪਣਾ ਸਰੀਰ ਸੀ ਨਾ ਜੀ ਉਹ ਉਸ ਰਾਕਸ਼ਸ ਦੇ ਸਰੀਰ ਜੀ ਨੇ ਵੱਡਾ ਕਰ ਲਿਆ ਜਦੋਂ ਹੁਣ ਦੋ ਕੋਹ ਦਾ ਸਰੀਰ ਗੁਰੂ ਨਾਨਕ ਸਾਹਿਬ ਦਾ ਉਹਦੇ ਸਰੀਰ ਦੇ ਅੰਦਰ ਹੋ ਗਿਆ ਤੇ ਇਤਿਹਾਸ ਵਿੱਚ ਇੱਥੋਂ ਤੱਕ ਜ਼ਿਕਰ ਆਉਂਦਾ ਹੈ ਹੋ ਸਕਦਾ ਆਪਾਂ ਇਹਨੂੰ ਕੋਈ ਅੱਤ ਕਥਨੀ ਹੈ ਹੋ ਨਹੀਂ ਸਕਦਾ ਕਿ ਉਸ ਰਾਕਸ਼ਸ ਨੇ ਜਿਹੜੀ ਆਪਣੀ ਦੇਹ ਸੀ 16 ਯੋਜਨ ਦੀ ਕਰ ਲਈ 9 ਯੋਜਨ ਦੀ 9 ਚੌਕਾ 36 ਕੋਹ ਦੀ ਦੇਹ ਹੋ ਗਈ ਉਹਦੀ 36 ਕੋਹ ਇੱਕ ਯੋਜਨ 4 ਕੋਹ ਦਾ ਹੁੰਦਾ ਜਦੋਂ ਇਤਨੀ ਵੱਡੀ ਦੇਹ ਫੈਲਾਈ ਗੁਰੂ ਨਾਨਕ ਸਾਹਿਬ ਨੇ ਵੀ ਉਤਨੀ ਦੇਹ ਕਰ ਲਈ ਉਹਦੇ ਵਿੱਚ ਅਖੀਰ ਉਹ ਬਲ ਹਾਰ ਗਿਆ ਰਾਕਸ਼ਸ ਜਿਹੜਾ ਸੀ ਬਲ ਹਾਰ ਗਿਆ ਉਹਦਾ ਸਰੀਰ ਫਟ ਗਿਆ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਬਾਹਰ ਆ ਗਏ ਭਾਈ ਮਰਦਾਨੇ ਨੇ ਪੁੱਛਿਆ ਸਤਿਗੁਰੂ ਇਹ ਕੌਣ ਹੈ ਕਹਿੰਦੇ ਇਸੇ ਨੂੰ ਪੁੱਛ ਲੈ ਜਦੋਂ ਪੁੱਛਿਆ ਬਾਈ ਤੂੰ ਕੌਣ ਹੈ ਕਹਿਣ ਲੱਗਾ ਮੈਂ ਰਾਜੇ ਜਨਕ ਦਾ ਰਸੋਈਆ ਹੁੰਦਾ ਸੀ ਹਾਂਜੀ ਰਾਜੇ ਜਨਕ ਦਾ ਰਸੋਈਆ ਸੀ ਤੇ ਰਾਜੇ ਜਨਕ ਨੇ ਸੰਤਾਂ ਨੂੰ ਦਿੱਤਾ ਸੀ ਨਿਉਂਦਾ ਸੰਤਾਂ ਨੂੰ ਨਿਮੰਤਰਣ ਦੇ ਕੇ ਮੈਨੂੰ ਕਿਹਾ ਇਹਨਾਂ ਸੰਤਾਂ ਲਈ ਚੰਗੇ ਭੋਜਨ ਬਣਾਉਣੇ ਨੇ ਤੇ ਮੈਂ ਵਧੀਆ ਵਧੀਆ ਭੋਜਨ ਤਿਆਰ ਕੀਤੇ ਮੈਨੂੰ ਭੁੱਖ ਲੱਗ ਗਈ ਉਹਨਾਂ ਸੰਤਾਂ ਤੋਂ ਪਹਿਲਾਂ ਮੈਂ ਖਾ ਲਿਆ ਤੇ ਜਨਕ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹਨੇ ਸਾਧੂਆਂ ਤੋਂ ਪਹਿਲਾਂ ਛਕਿਆ ਹੈ ਹੁਣ ਜਨਕ ਨੇ ਮੈਨੂੰ ਸ਼ਰਾਪ ਦੇ ਦਿੱਤਾ ਕਿ ਜਾ ਤੂੰ ਰਾਕਸ਼ਾਂ ਵਾਲਾ ਕੰਮ ਕੀਤਾ ਹੈ ਤੂੰ ਰਾਕਸ਼ ਦੀ ਜੋਨੀ ਭੋਗੇਗਾ ਤੋ ਮੈਂ ਇੱਕ ਬੇਨਤੀ ਕੀਤੀ ਕਿ ਮੈਂ ਤੁਸੀਂ ਸੰਤ ਹੋ ਰੱਬ ਦੇ ਪਿਆਰੇ ਹੋ ਭਗਤ ਹੋ ਮੈਂ ਤੁਹਾਡੀ ਸੇਵਾ ਵਿੱਚ ਰਿਹਾ ਮੈਂ ਇੰਨੀ ਸਾਧੂਆਂ ਆਇਆਂ ਗਿਆਂ ਦੀ ਸੇਵਾ ਕਰਦਾ ਰਿਹਾ ਮੇਰੀ ਇੱਕ ਭੁੱਲ ਦਾ ਤੁਸੀਂ ਮੈਨੂੰ ਇੰਨਾ ਵੱਡਾ ਸ਼ਰਾਪ ਦਿੱਤਾ ਹੈ ਔਰ ਮੈਨੂੰ ਇਹ ਦੱਸੋ ਮੇਰਾ ਉਧਾਰ ਕਿਵੇਂ ਹੋਏਗਾ ਕਹਿਣ ਲੱਗੇ ਮੈਨੂੰ ਜਨਕ ਨੇ ਇਹ ਗੱਲ ਕਹੀ ਕਿ ਗੁਰੂ ਨਾਨਕ ਆਏਗਾ ਉਹ ਤੇਰਾ ਉਧਾਰ ਕਰੇਗਾ ਇਹ ਗੁਰੂ ਨਾਨਕ ਸਾਹਿਬ ਆਏ ਨੇ ਇਹਨਾਂ ਨੇ ਮੇਰਾ ਉਧਾਰ ਕੀਤਾ ਹੈ ਤੇ ਮੈਂ ਹੁਣ ਦੇਵ ਲੋਕ ਨੂੰ ਜਾ ਰਿਹਾ ਹਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਰਾਕਸ਼ਸ ਵੀ ਉਸਦੇ ਨਾਮ ਨੂੰ ਕਹਿੰਦੇ ਨੇ ਤੇ ਦੇਵਤੇ ਵੀ ਉਸਦੇ ਨਾਂ ਨੂੰ ਕਹਿੰਦੇ ਨੇ ਆਪ ਇੱਥੇ ਕਹਿ ਰਹੇ ਨੇ ਕਿ ਜੇਵੜ ਭਾਵਾ ਤੇਵੜ ਹੋਏ ਜਿੱਡਾ ਵੱਡਾ ਉਹ ਹੋਣਾ ਚਾਹੇ ਓਡਾ ਵੱਡਾ ਹੀ ਹੋ ਜਾਂਦਾ ਹੈ
ਨਾਨਕ ਜਾਣੈ ਸੱਚਾ ਸੋਏ
ਉਹ ਸੱਚਾ ਆਪ ਹੀ ਆਪਣੀ ਸੋਏ ਸੋਭਾ ਨੂੰ ਜਾਣਦਾ ਹੈ
ਜੇ ਕੋ ਆਖੈ ਬੋਲ ਵਿਗਾ
ਜੇ ਕੋਈ ਇਹ ਗੱਲ ਕਹੇ ਕਿ ਮੈਂ ਉਸ ਦੇ ਸਮਗਰ ਜਸ ਨੂੰ ਕਥਨ ਕਰ ਸਕਦਾ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਬੋਲ ਵਿਗਾੜ ਮੂਰਖ ਬੰਦਾ ਹੈ ਗੁਰੂ ਸਾਹਿਬ ਪਾਵਨ ਬਾਣੀ ਚ ਐਸਾ ਪ੍ਰਮਾਣ ਦਿੰਦੇ ਨੇ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਗਰੀ ਅੰਦਰ ਤੋਲੈ ਤੋਲ ਬੋਲ ਵਿਗਾੜ ਕਰਨ ਵਾਲਾ ਮੂਰਖ ਹੁੰਦਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਮਝਾਂਗੇ ਕਿ ਉਹ ਮੂਰਖ ਹੈ ਜੇ ਕੋ ਆਖੈ ਬੋਲ ਵਿਗਾੜ ਤੇ ਫਿਰ ਅਗਲੀ ਪੰਕਤੀ ਚ ਕਹਿ ਰਹੇ ਹਨ
ਤਾਂ ਲਿਖੀਐ ਸਿਰ ਗਾਵਾਰਾ ਗਾਵਾਰ
ਫਿਰ ਕਹਿੰਦੇ ਐਸੇ ਪੁਰਸ਼ ਨੂੰ ਗਾਵਾਰਾ ਗਾਵਾਰ ਮੂਰਖਾਂ ਦਾ ਵੀ ਮਹਾਂਮੂਰਖ ਕਿਹਾ ਜਾਏਗਾ ਜਿਹੜਾ ਇਹ ਕਵੇ ਕਿ ਮੈਂ ਉਸਦੇ ਸਾਰੇ ਜਸ ਨੂੰ ਕਥਨ ਕਰ ਸਕਦਾ ਇੱਥੇ ਹੀ ਸਮਾਪਤੀ ਹੈ ਗੁਰੂ ਪਿਆਰੇ ਗੁਰੂ ਪਾਤਸ਼ਾਹ ਕਿਰਪਾ ਕਰਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ ਬਾਣੀ ਦੇ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਾਧ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ
ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ